ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਇੱਕ ਨਵੀਂ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਚੋਣਾਂ ਵਾਲੇ ਦਿਨ ਇੱਕ ਸ਼੍ਰੀਲੰਕਾ ਦੀ ਸ਼ਰਨ ਮੰਗਣ ਵਾਲੀ ਕਿਸ਼ਤੀ ਨੂੰ ਰੋਕਣ ਤੋਂ ਬਾਅਦ ਕੀ ਹੋਇਆ ਸੀ। ਏਜਡ ਕੇਅਰ ਪ੍ਰਦਾਤਾਵਾਂ ਨੂੰ ਕੋਵਿਡ ਨਾਲ ਸਕਾਰਾਤਮਕ ਟੈਸਟ ਕਰਨ ਵਾਲੇ ਨਿਵਾਸੀਆਂ ਨੂੰ ਐਂਟੀਵਾਇਰਲਸ ਦੇਣ ਲਈ ਕਿਹਾ ਗਿਆ ਹੈ। ਅਤੇ ਖੇਡਾਂ ਵਿੱਚ 2020 ਅੰਤਰਰਾਸ਼ਟਰੀ ਫਾਰਮੈਟ ਵਿੱਚ ਸਟਾਰ ਖਿਡਾਰੀ ਮੇਗਨ ਸ਼ਕਰ ਪਹੁੰਚੀ ਇੱਕ ਮਹੱਤਵਪੂਰਨ ਮੀਲ ਪੱਥਰ ਤੇ। ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਾਬਕਾ ਗੱਠਜੋੜ ਸਰਕਾਰ ਨੇ ਅਧਿਕਾਰੀਆਂ ਨੂੰ ਮਈ ਵਿੱਚ ਸੰਘੀ ਚੋਣਾਂ ਵਾਲੇ ਦਿਨ ਸ਼੍ਰੀਲੰਕਾ ਤੋਂ ਇੱਕ ਕਿਸ਼ਤੀ ਦੇ ਆਉਣ ਦੀ ਜਨਤਕ ਘੋਸ਼ਣਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਸੰਯੁਕਤ ਏਜੰਸੀ ਟਾਸਕ ਫੋਰਸ ਦੁਆਰਾ 26 ਮਈ ਨੂੰ ਕਿਸ਼ਤੀ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਹੋਏ ਆਪਰੇਸ਼ਨ ਸੋਵਰਨ ਬਾਰਡਰਸ ਤੇ ਇੱਕ ਬਿਆਨ ਪ੍ਰਕਾਸ਼ਿਤ ਕੀਤਾ ਗਿਆ ਸੀ। ਮਾਰਜਨਲ ਇਲੈਕਟੋਰੇਟਸ ਦੇ ਵੋਟਰਾਂ ਦੇ ਇੱਕ ਛੋਟੇ ਸਮੂਹ ਨੂੰ ਸਿੱਧੇ ਟੈਕਸਟ ਸੁਨੇਹੇ ਵੀ ਭੇਜੇ ਗਏ ਸਨ। ਪਰ ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਮਾਈਕਲ ਪਿਜ਼ੇਲੋ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਮਾਮਲਿਆਂ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ JAFT ਦੇ ਬਿਆਨ ਨੂੰ ਸਿੱਧੇ ਪੱਤਰਕਾਰਾਂ ਨੂੰ ਭੇਜਣ ਜਾਂ ਸੋਸ਼ਲ ਮੀਡੀਆ ਤੇ ਪੋਸਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀਮਾਨ ਪਿਜ਼ੇਲੋ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਉਪਾਵਾਂ ਨੂੰ ਮੁੱਖ ਤੌਰ ਤੇ ਰਾਜਨੀਤਕ ਉਦੇਸ਼ਾਂ ਲਈ ਹੋਣ ਵਾਲੇ ਕਿਹਾ ਸੀ। ਜਿਵੇਂ ਏਜਡ ਕੇਅਰ ਉਦਯੋਗ ਕੋਰੋਨਾ ਵਾਇਰਸ ਦੇ ਕਈ ਪ੍ਰਕੋਪਾਂ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ, ਬਜ਼ੁਰਗ ਦੇਖਭਾਲ ਕਰਾਂ ਨੂੰ ਉਨ੍ਹਾਂ ਨਿਵਾਸੀਆਂ ਨੂੰ ਐਂਟੀਵਾਇਰਲ ਦਵਾਈ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ ਜੋ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਦੇ ਹਨ। ਉਪ ਮੁੱਖ ਸਿਹਤ ਅਧਿਕਾਰੀ ਡਾ. ਮਾਈਕਲ ਕਿਡ ਦੁਆਰਾ ਏਜਡ ਕੇਅਰ ਹੋਮਜ਼ ਨੂੰ ਸੰਕਰਮਣ ਨਿਯੰਤਰਣ ਅਤੇ ਐਂਟੀਵਾਇਰਲ ਦਵਾਈਆਂ ਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ, ਕਿਉਂਕਿ ਕੋਵਿਡ ਐਂਟੀਵਾਇਰਲ ਟਰੀਟਮੈਂਟਸ ਲਈ ਨਵੇਂ ਯੋਗਤਾ ਨਿਯਮਾਂ ਨੇ 70 ਸਾਲ ਤੋਂ ਵੱਧ ਉਮਰ ਵਿੱਚ ਸਕਾਰਾਤਮਕ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਲਈ ਪਹੁੰਚ ਖੋਲ੍ਹ ਦਿੱਤੀ ਹੈ। ਏਜਡ ਐਂਡ ਕਮਿਊਨਿਟੀ ਕੇਅਰ ਪ੍ਰੋਵਾਈਡਰਸ ਐਸੋਸੀਏਸ਼ਨ ਤੋਂ ਪਾਲ ਸੈਡਲਰ ਨੇ SBS ਨਿਊਜ਼ ਨੂੰ ਪੁਸ਼ਟੀ ਕੀਤੀ ਹੈ ਕਿ ਐਂਟੀਵਾਇਰਲਸ ਰੈਜ਼ੀਡੈਂਟ ਡਾਕਟਰ ਦੀ ਸਹਿਮਤੀ ਨਾਲ ਪ੍ਰਦਾਨ ਕੀਤੇ ਜਾ ਸਕਦੇ ਹਨ।
It's still got to go through a doctor because there are some health conditions where there may be contraindications to people getting antiviral medications. So that still has to happen, but there's no other limit other than the person's own individual health as to who can be administered the antivirals in residential care.
ਕੋਲੰਬੋ ਦੇ ਮੁੱਖ ਸ਼ਹਿਰ ਵਿੱਚ 9 ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼੍ਰੀਲੰਕਾ ਦੀਆਂ ਟ੍ਰੇਡ ਯੂਨੀਅਨਜ਼ ਨੇ ਵਿਰੋਧ ਕੈਂਪਸ ਤੇ ਸੁਰੱਖਿਆ ਕਾਰਵਾਈ ਦੀ ਨਿੰਦਾ ਕੀਤੀ ਹੈ। ਸ਼੍ਰੀਲੰਕਨ ਟੈਲੀਵਿਜ਼ਨ ਤੇ ਮੀਡੀਆ ਫੁਟੇਜ ਦਿਖਾਉਂਦੀ ਹੈ ਕਿ ਫੌਜੀ ਰਾਇਟ ਗੀਅਰ ਪਹਿਨੇ ਹੋਏ ਹਨ ਅਤੇ ਅਸੌਲਟ ਰਾਈਫਲਸ ਨਾਲ ਲੈਸ ਕੈਂਪ ਨੂੰ ਢਾਹ ਰਹੇ ਹਨ, ਜਿਸ ਨੂੰ ਦੇਸ਼ ਦੇ ਆਰਥਿਕ ਪਤਨ ਦੇ ਗੁੱਸੇ ਵਿਚਕਾਰ ਅਪ੍ਰੈਲ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਸਥਾਪਿਤ ਕੀਤਾ ਗਿਆ ਸੀ। ਟ੍ਰੇਡ ਯੂਨੀਅਨ ਦੇ ਆਗੂ ਵਸੰਥਾ ਸਮਰਸਿੰਘੇ ਨੂੰ ਹਮੇਸ਼ਾ ਤੋਂ ਡਰ ਸੀ ਕਿ ਨਵੇਂ ਰਾਸ਼ਟਰਪਤੀ ਰਨੀਲ ਵਿਕਰਮਸਿੰਘੇ ਦੇ ਅਧੀਨ ਸਖ਼ਤ ਕਾਰਵਾਈ ਹੋ ਸਕਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਸਾਬਕਾ ਰਾਸ਼ਟਰਪਤੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ।
Not only do we, as the trade union movement, condemn the attack on the peaceful protester, but we also want to tell Ranil and the Rajapaksas to stop these third-grade tactics.
6 ਜਨਵਰੀ ਦੇ ਦੰਗਿਆਂ ਦੀ ਇੱਕ ਕਾਂਗਰੈਸ਼ਨਲ ਜਾਂਚ ਵਿੱਚ ਇਹ ਸੁਣਿਆ ਗਿਆ ਹੈ ਕਿ ਡੋਨਲਡ ਟਰੰਪ ਨੇ ਆਪਣੇ ਸਮਰਥਕਾਂ ਦੇ ਕੈਪੀਟਲ ਤੇ ਮਾਰਚ ਕਰਨ ਤੋਂ ਬਾਅਦ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਦੇ ਇੱਕ ਭਾਸ਼ਣ ਤੋਂ ਬਾਅਦ ਜਿਸ ਵਿੱਚ ਉਨ੍ਹਾਂ ਨੇ ਅਜਿਹਾ ਕਰਨ ਦੀ ਅਪੀਲ ਕੀਤੀ ਸੀ। ਇਸ ਸੁਣਵਾਈ ਵਿੱਚ, ਜੋ ਕਿ US ਵਿੱਚ ਪ੍ਰਾਈਮ ਟਾਈਮ ਦੌਰਾਨ ਸਕਰੀਨ ਕੀਤੀ ਜਾ ਰਹੀ ਹੈ, ਗਵਾਹਾਂ ਨੇ ਗਵਾਹੀ ਦਿੱਤੀ ਹੈ ਕਿ ਟਰੰਪ ਨੇ ਹਮਲੇ ਨੂੰ ਘੰਟਿਆਂ ਤੱਕ ਲਾਈਵ ਟੈਲੀਵਿਜ਼ਨ ਤੇ ਦੇਖਿਆ ਤੇ ਆਪਣੇ ਬੱਚਿਆਂ ਅਤੇ ਨਜ਼ਦੀਕੀ ਸਲਾਹਕਾਰਾਂ ਦੀਆਂ ਬੇਨਤੀਆਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਹਿੰਸਾ ਨੂੰ ਰੋਕਣ ਲਈ ਆਪਣੇ ਸਮਰਥਕਾਂ ਨੂੰ ਬੇਨਤੀ ਕਰਨ। ਕਮੇਟੀ ਦੀ ਚੇਅਰ ਲਿਜ਼ ਚਨੀ, ਜੋ ਕਿ ਇੱਕ ਰਿਪਬਲਿਕਨ ਹੈ, ਦਾ ਕਹਿਣਾ ਹੈ ਕਿ ਸਬੂਤ ਸਪਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਟਰੰਪ ਨੇ ਹਮਲਿਆਂ ਨੂੰ ਉਕਸਾਇਆ ਕਿਉਂਕਿ ਉਹ 2020 ਦੀਆਂ ਚੋਣਾਂ ਨੂੰ ਹਾਰਨਾ ਸਵੀਕਾਰ ਨਹੀਂ ਕਰ ਪਾਏ ਸਨ।
Donald Trump knows that millions of Americans who supported him would stand up and defend our nation were it threatened. They would put their lives and their freedom at stake to protect her. And he is preying on their patriotism. He is preying on their sense of justice. And on January 6th, Donald Trump turned their love of country into a weapon against our capital and our constitution.
ਰਾਜ ਅਤੇ ਸੰਘੀ ਮੰਤਰੀਆਂ ਵਿਚਕਾਰ ਹੋਈ ਮੀਟਿੰਗ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਸਹਿਮਤੀ ਵਾਲੇ ਦਸਤਾਵੇਜ਼ ਦੇ ਖਰੜੇ ਨਾਲ ਖਤਮ ਹੋਈ ਹੈ। ਮਹਿਲਾਵਾਂ ਲਈ ਮੰਤਰੀ ਕੇਟੀ ਗੈਲਗਰ ਦਾ ਕਹਿਣਾ ਹੈ ਕਿ ਸਰਕਾਰ ਸਮਝੌਤੇ ਨੂੰ ਇੱਕ ਮਹੱਤਵਪੂਰਨ ਤਰਜੀਹ ਦੇ ਰੂਪ ਵਿੱਚ ਦੇਖਦੀ ਹੈ ਅਤੇ ਕਿਹਾ ਕਿ ਅੰਤਿਮ ਸੰਸਕਰਣ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਜਵਾਬ ਦੇਣ ਲਈ ਲੋੜੀਂਦੀ ਨੀਤੀ ਤੇ ਸੇਵਾ ਢਾਂਚੇ ਤੇ ਇੱਕ ਦਹਾਕੇ ਦੀ ਰਣਨੀਤੀ ਦਾ ਆਧਾਰ ਬਣੇਗਾ। ਇਸ ਦੌਰਾਨ ਮਹਿਲਾ ਐਡਵੋਕੇਟਸ ਨੇ ਸਰਕਾਰ ਨੂੰ ਮੌਜੂਦਾ ਨੀਤੀਆਂ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਹੈ ਜੋ ਔਰਤਾਂ ਦੀ ਬਚਣ ਅਤੇ ਮੁੜ ਨਿਰਮਾਣ ਕਰਨ ਦੀ ਯੋਗਤਾ ਤੇ ਪ੍ਰਭਾਵ ਪਾਉਂਦੀਆਂ ਹਨ। ਇਨ੍ਹਾਂ ਪਾਲਿਸੀ ਮੁੱਦਿਆਂ ਵਿੱਚ ਔਰਤਾਂ ਲਈ ਕਿਫਾਇਤੀ ਘਰਾਂ ਦੀ ਘਾਟ, ਫੈਮਿਲੀ ਟੈਕਸ ਬੈਨੀਫਿਟਸ ਵਿੱਚ ਉਮੀਦ ਕੀਤੀ ਜਾਂਦੀ ਪਰ ਨਾ ਮਿਲੀ ਚਾਈਲਡ ਸਪੋਰਟ ਰਾਸ਼ੀ ਦਾ ਸ਼ਾਮਲ ਹੋਣਾ ਅਤੇ ਔਰਤਾਂ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਵਿੱਚ ਪੁਲਿਸਿੰਗ ਸੰਸਥਾਵਾਂ ਦੀਆਂ ਲਗਾਤਾਰ ਅਸਫਲਤਾਵਾਂ ਸ਼ਾਮਲ ਹਨ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇਟ, ਸਾਬਕਾ ਡਿਪਟੀ ਪ੍ਰੀਮੀਅਰ ਜੌਨ ਬੈਰੀਲੈਰੋ ਦੀ ਸੰਸਦੀ ਜਾਂਚ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰਨ ਦੇ ਨਿਰਣੇ ਤੇ ਕਾਇਮ ਹਨ। ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸੰਸਦੀ ਸਵਾਲ ਦਾ ਸਾਹਮਣਾ ਕਰਨ ਤੋਂ ਪਹਿਲਾਂ ਇੱਕ ਸੁਤੰਤਰ ਸਮੀਖਿਆ ਦੀਆਂ ਸਿਫਾਰਸ਼ਾਂ ਦੀ ਉਡੀਕ ਕਰ ਰਹੇ ਹਨ ਜਿਸ ਨੂੰ ਉਹ ਇੱਕ ਮਹੀਨੇ ਦੇ ਸਮੇਂ ਵਿੱਚ ਬਜਟ ਅਨੁਮਾਨਾਂ ਤੇ ਪੇਸ਼ ਕਰਨ ਦਾ ਇਰਾਦਾ ਰੱਖਦੇ ਹਨ। ਸ੍ਰੀਮਾਨ ਪੈਰੋਟੇਟ ਇਸ ਸਮੇਂ ਆਪਣੇ ਏਸ਼ੀਆ ਦੇ 10 ਦਿਨਾਂ ਦੇ ਵਪਾਰਕ ਦੌਰੇ ਤੇ ਕੇਂਦਰਿਤ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਸ ਸਮੇਂ ਟੋਕੀਓ ਵਿੱਚ ਹਨ ਜਿੱਥੇ ਉਹ ਰਾਜ ਨੂੰ ਹਾਈਡਰੋਜਨ ਦੀ ਸਪਲਾਈ ਲਈ ਇੱਕ ਆਕਰਸ਼ਕ ਸਥਾਨ ਵਜੋਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਨਾਈਟਿਡ ਸਟੇਟਸ ਨੇਵੀ ਲਈ ਇੱਕ ਸਾਬਕਾ ਐਡਮਿਰਲ ਅਤੇ US ਸਿਕਿਉਰਿਟੀ ਦੇ ਕਮਾਂਡਰ ਦਾ ਕਹਿਣਾ ਹੈ ਕਿ ਭਵਿੱਖ ਦੇ ਹਿੱਸੇ ਵਜੋਂ ਸਾਈਬਰ ਟੈਕਨੋਲੋਜੀਜ਼ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਕੈਨਬਰਾ ਵਿੱਚ ਨੈਸ਼ਨਲ ਪ੍ਰੈਸ ਕਲੱਬ ਨੂੰ ਇੱਕ ਸੰਬੋਧਨ ਵਿੱਚ ਐਡਮਿਰਲ ਮਾਈਕਲ ਰੋਜਰਸ ਨੇ ਕਿਹਾ ਕਿ ਸਾਈਬਰ ਗਤੀਵਿਧੀ ਹੁਣ ਇੱਕ ਉੱਚ ਅਤੇ ਕਈ ਵਾਰ ਪਰੇਸ਼ਾਨ ਕਰਨ ਵਾਲੇ ਪੱਧਰ ਤੇ ਪਹੁੰਚ ਗਈ ਹੈ। ਉਨ੍ਹਾਂ ਨੇ ਆਸਟ੍ਰੇਲੀਆ ਅਤੇ ਸੰਯੁਕਤ ਰਾਜ ਵਿਚਕਾਰ AUK-US ਪਣਡੁੱਬੀ ਸੌਦੇ ਨੂੰ ਇਸ ਤਰ੍ਹਾਂ ਦੀਆਂ ਉਭਰਦੀਆਂ ਤਕਨੀਕਾਂ ਦੀ ਵਰਤੋਂ ਕਰਨ ਦੀ ਇੱਕ ਆਦਰਸ਼ ਉਦਾਹਰਣ ਦੱਸਿਆ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਸਰਕਾਰਾਂ ਨੂੰ ਇੱਕ ਦੂਜੇ ਅਤੇ ਪ੍ਰਾਈਵੇਟ ਸੈਕਟਰ ਨਾਲ ਸਹਿਯੋਗ ਕਰਨ ਦੀ ਲੋੜ ਹੈ।
We cannot separate cyber in this massive interconnected world that we have created, that we have underpinned entire economic business models around. We can't separate that from the implications of economic advantage for our nations, for the implications of our nation's security, and quite frankly, for our personal quality of life. We are all have bought into a system where we have literally digitized the most, in some ways, mundane daily aspects of life.
ਇੱਕ ਸੰਸਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਗੁੰਝਲਦਾਰ ਕਾਨੂੰਨੀ ਭਾਸ਼ਾ ਨੇ ਵਿਕਟੋਰੀਆ ਵਾਸੀਆਂ ਲਈ ਰਾਜ ਦੇ ਕੋਵਿਡ-19 ਮਹਾਮਾਰੀ ਆਦੇਸ਼ਾਂ ਨੂੰ ਸਮਝਣਾ ਅਤੇ ਪਾਲਣਾ ਕਰਨਾ ਔਖਾ ਬਣਾ ਦਿੱਤਾ ਹੈ। ਮਹਾਮਾਰੀ ਘੋਸ਼ਣਾ ਜਵਾਬਦੇਹੀ ਅਤੇ ਨਿਗਰਾਨੀ ਕਮੇਟੀ ਨੇ ਕੋਵਿਡ-19 ਲਈ ਵਿਕਟੋਰੀਆ ਸਰਕਾਰ ਦੇ ਜਵਾਬ ਦਾ ਮੁਲਾਂਕਣ ਕਰਨ ਲਈ ਮਹੀਨੇ ਬਿਤਾਏ ਹਨ ਤੇ ਆਖਰਕਾਰ ਇਹ ਸਿਫਾਰਿਸ਼ ਕੀਤੀ ਹੈ ਕਿ ਸਿਹਤ ਵਿਭਾਗ ਆਦੇਸ਼ਾਂ ਨੂੰ ਸੰਖੇਪ ਵਿੱਚ ਪ੍ਰਕਾਸ਼ਿਤ ਕਰੇ ਜੋ ਕਿ ਹਾਈ ਸਕੂਲ ਦੇ ਈਅਰ 7 ਦੇ ਪੱਧਰ ਦੇ ਬਰਾਬਰ ਹੋਣ। ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਕਿਹਾ ਕਿ ਸਰਕਾਰ ਸਿਫਾਰਿਸ਼ਾਂ ਤੇ ਗੌਰ ਕਰੇਗੀ।
We've provided rats to families across the state, both public as well as Catholic and independent schools. That's continuing till the end of the year. I don't know that every other state's necessarily doing that, but if there's a view that we should do more again, always happy to look at that.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਆਸਟ੍ਰੇਲੀਆਈ ਕ੍ਰਿਕਟ ਮਹਿਲਾ ਸਟਾਰ ਮੇਗਨ ਸਕੱਟ 2020 ਅੰਤਰਰਾਸ਼ਟਰੀ ਫਾਰਮੈਟ ਵਿੱਚ 100 ਵਿਕਟਾਂ ਪੂਰੀਆਂ ਕਰਨ ਵਾਲੀ ਦੂਜੀ ਆਸਟ੍ਰੇਲੀਆਈ ਬਣ ਗਈ ਹੈ। ਮੈਗ ਲੈਨਿੰਗ ਅਤੇ ਟਾਲੀਆ ਮੈਗਰਾਥ ਨੇ ਮਿਲ ਕੇ 140 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਆਇਰਲੈਂਡ ਨੂੰ 63 ਦੌੜਾਂ ਨਾਲ ਹਰਾਇਆ। ਆਸਟ੍ਰੇਲੀਆ ਐਤਵਾਰ ਨੂੰ ਕਾਮਨਵੈਲਥ ਗੇਮਜ਼ ਲਈ ਬਰਮਿੰਗਮ ਦੀ ਯਾਤਰਾ ਕਰਨ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨ ਦੇ ਖਿਲਾਫ ਆਇਰਲੈਂਡ ਵਿਚ ਇਕ ਹੋਰ ਮੈਚ ਖੇਡੇਗਾ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇਕ ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 55.31 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 156.71 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਪਵੇਗਾ, ਤਾਪਮਾਨ 19 ਡਿਗਰੀ। ਐਡੀਲੇਡ ਕੁਝ ਬਦਲਵਾਈ ਰਹੇਗੀ, ਤਾਪਮਾਨ 17 ਡਿਗਰੀ। ਮੈਲਬਰਨ ਮੀਂਹ ਦੀ ਸੰਭਾਵਨਾ ਬਣਦੀ ਹੋਈ, ਤਾਪਮਾਨ 16 ਡਿਗਰੀ। ਹੋਬਾਰਟ ਕੁਝ ਬਦਲਵਾਈ ਰਹੇਗੀ, ਤਾਪਮਾਨ 15 ਡਿਗਰੀ। ਕੈਨਬਰਾ ਬੱਦਲ ਰਹਿਣਗੇ, ਤਾਪਮਾਨ 15 ਡਿਗਰੀ। ਸਿਡਨੀ ਮੀਂਹ ਘਟਦਾ ਹੋਇਆ, ਤਾਪਮਾਨ 18 ਡਿਗਰੀ। ਬ੍ਰਿਸਬੇਨ ਕੁਝ ਬਦਲਵਾਈ ਰਹੇਗੀ, ਤਾਪਮਾਨ 21 ਡਿਗਰੀ। ਕੇਨਸ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 26 ਡਿਗਰੀ। ਤੇ ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 29 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।